ਸੂਰਠ ਮਹੱਲਾ ਪਹਿਲਾ, ਜਿਸ ਜਲ ਨਿਧ ਕਾਰਨ ਤੁਮ ਜਗ ਆਏ।
ਹੇ ਜੀਵ, ਜਿਸ ਜਲ ਦਾ ਨਿਧ ਖਜ਼ਾਨਾ ਜਿਵੇਂ 14 ਰਤਨ ਹਨਗੇ, ਸ੍ਰੀ ਮਨ ਰੰਭਾ ਵਾਰਨੀ ਤਨਖ ਤਨੰਤਰ ਬਾਜ ਬਿਖ ਤੇਨ ਸੰਕਲਪ ਤਰ ਸੰਕਮੀ ਗਜ ਰਾਜ, ਉਹਦੇ ਚੋਂ ਜਲ ਦਾ ਸਮੁੰਦਰ ਚੋਂ ਨਿਧ ਖਜ਼ਾਨਾ ਕੀ ਅੰਮ੍ਰਿਤ ਹੈ, ਜਿਸ ਅੰਮ੍ਰਿਤ ਵਾ ਕੇ ਸੰਸਾਰ ਸਮੁੰਦਰ ਵਿਚ ਤੁਸੀਂ ਹੇ ਜੀਵ ਆਏ ਹੋ।
ਸੋ ਅੰਮ੍ਰਿਤ ਗੁਰ ਪਾਹੀ,
ਉਹ ਜਲ ਨੇ ਵੇਖੇ ਅੰਮ੍ਰਿਤ ਸਮਝਣਾ ਜਲ ਦਾ ਖਜ਼ਾਨਾ, ਸੋ ਅੰਮ੍ਰਿਤ ਗੁਰੂ ਸਾਹਿਬ ਦੇ ਪਾਸ ਹੈ, ਹੋਰ ਨੀ ਕਿਤੋਂ ਪ੍ਰਾਪਤ ਹੋ ਸਕਦਾ।
ਛੋਡੋ ਵੇਸ ਭੇਖ ਚਤਰਾਈ,
ਇਹ ਭਾਈ ਜਿਹੜੇ ਵੇਸ ਲਿਬਾਸ ਬਣਾਉਣੇ ਹੈ ਇਹ ਵੀ ਛੱਡ ਦਿਓ, ਤੇ ਜਿਹੜੇ ਉੱਤੋਂ ਭੇਖ ਬਣਾਉਣੇ ਹੈ ਇਹ ਵੀ ਛੱਡ ਦਿਓ, ਚਿਤਰਾਈਆਂ ਗੱਲਾਂ ਦੀਆਂ ਚਿਤਰਾਈਆਂ ਵੀ ਛੱਡ ਦਿਓ।
ਦਾ ਇਹੋ ਫਲ ਨਾਹੀਂ ਜੀ,
ਇਸ ਪ੍ਰਕਾਰ ਦਵਾਇਤ ਕਰਕੇ ਫਲ ਦੀ ਪ੍ਰਾਪਤੀ ਨਹੀਂ ਹੋ ਸਕਦੀ। ਵੇਸ ਤੋਂ ਬਣਾਈ ਰੱਖਣਾ ਤੇ ਅੰਦਰੋਂ ਸਚਿਆਈ ਨਾ ਹੋਣੀ, ਉਤੋਂ ਕੋਈ ਭੇਖ ਜੰਗੀ ਜੋਗੀ ਜੰਗਮ ਆਦਿਕਾਂ ਦੇ ਧਾਰ ਲੈਣਾ, ਅੰਦਰੋਂ ਧਾਰਨਾ ਨਾ ਹੋਣੀ, ਇਸ ਪ੍ਰਕਾਰ ਜਿਹੜਾ ਵੇਸ ਸੁੰਦਰ ਭੇਖ ਬਣਾਉਣੇ ਹੈ ਜਿਸ ਕਰਕੇ ਚੰਗੇ ਲੱਗੀਏ, ਇਹ ਸਰੀਰਕ ਭੇਖਾਂ ਨੂੰ ਛੱਡੋ ਅਤੇ ਵਾਕਾਂ ਦੀ ਚਿਤਰਾਈ ਛੱਡੋ, ਇਸ ਪ੍ਰਕਾਰ ਦੁਆਇਤ ਕਰਕੇ ਜੇ ਪਰਮੇਸ਼ਰ ਨੂੰ ਇਹ ਦੁਬਧਾ ਵਿੱਚ ਪਏ ਰਹੀਏ, ਇਸ ਪ੍ਰਕਾਰ ਬ੍ਰਹਮ ਗਿਆਨ ਰੂਪੀ ਫਲ ਨਹੀਂ ਪ੍ਰਾਪਤ ਹੋ ਸਕਦਾ।
ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀ,
ਇਹ ਮੇਰੇ ਪਿਆਰੇ ਮਨਾਂ ਗੁਰੂ ਸਾਹਿਬ ਦੇ ਉਪਦੇਸ਼ ਵਿੱਚ ਇਸਤਤ ਰਹੋ, ਟਿਕਿਆ ਰਹੋ, ਮਤਾਂ ਕਿਤੇ ਗੁਰੂ ਸਾਹਿਬ ਦੀ ਸੰਗਤ ਨੂੰ ਛੱਡ ਕੇ ਹੋਰਨਾਂ ਚ ਭਰਮਦਾ ਫਿਰਦਾ ਰਹੋ।
ਬਾਹਰ ਢੂੰਡਤ ਬਹੁਤ ਦੁੱਖ ਪਾਵੇ,
ਬਾਹਰ ਸੰਸਾਰ ਜੇ ਖੋਜੇਗਾ ਤੇ ਬੜਾ ਜੰਮਣ ਮਨ ਦਾ ਦੁੱਖ ਹੀ ਪਾਵੇਗਾ।
ਘਰ ਅੰਮ੍ਰਿਤ ਘਟ ਮਾਹੀ ਜੀ,
ਤੇਰੇ ਘਰ ਸਰੀਰ ਦੇ ਵਿੱਚ ਹੀ ਅੰਮ੍ਰਿਤ ਹੈ, ਅੰਮ੍ਰਿਤ ਦਾ ਘੜਾ ਹੈ ਰੱਖਿਆ ਹੋਇਆ, ਘਟਾਂਤਾ ਕਰਨ ਰੂਪੀ ਘੜੇ ਦੇ ਵਿੱਚ ਉਸ ਨੂੰ ਪਾਲਣਾ ਕਰ। ਘਰ ਅੰਮ੍ਰਿਤ, ਘਰ ਸਰੀਰ ਦੇ ਅੰਦਰ ਹੀ ਅੰਮ੍ਰਿਤ ਨਾਮ ਹੈ, ਘਟ ਹਿਰਦੇ ਦੇ ਅੰਦਰ ਉਸ ਨੂੰ ਪ੍ਰਾਪਤ ਕਰ।
ਰਹਾਉ
ਘਟ ਇੱਕ ਰਸ ਅੰਮ੍ਰਿਤ ਹੈ ਘਰ ਹਿਰਦੇ ਦੇ ਅੰਦਰ,
ਰਹਾਉ ਅਵਗੁਣ ਛੋੜ
ਸਾਧ ਸੰਗਤ ਰੂਪੀ ਘਰ ਦੁਆਰਾ, ਘਟ ਹਿਰਦੇ ਵਿੱਚੋਂ ਅੰਮ੍ਰਿਤ ਆਨੰਦ ਨੂੰ ਪ੍ਰਾਪਤ ਕਰ।
ਰਹਾਉ ਅਵਗੁਣ ਛੋੜ ਗੁਣਾ ਕਉ ਧਾਵ,
ਇਹ ਭਾਈ ਜਿਹੜੇ ਅਵਗੁਣਾਂ ਵਾਲਾ ਸੁਭਾਅ ਹੈ ਇਹ ਛੱਡਦੇ, ਚੋਰੀ ਜਾਰੀ ਨਿੰਦਿਆ ਆਦਿਕ, ਅਤੇ ਗੁਣ ਜਿਹੜੇ ਆ ਧਾਰਨ ਵਾਸਤੇ ਧਾਵਾ ਕਰ, ਲੱਕ ਬੰਨ ਕੇ ਕਮਰ ਕਸਾ ਕਰਕੇ ਗੁਣਾਂ ਦੀ ਧਾਰਨਾ ਚ ਲੱਗ।
ਪਰ ਅਵਗੁਣ ਪਛਤਾਹੀ,
ਜਿਹੜੇ ਪਿੱਛੇ ਅਵਗੁਣ ਕੀਤੇ ਉਹਨਾਂ ਦਾ ਪਛਤਾਵਾ ਕਰ ਹਿਰਦੇ ਚ, ਕਿ ਮੇਥੋਂ ਅਵਗੁਣ ਆਪਣੀ ਜ਼ਿੰਦਗੀ ਚ ਕਿਉਂ ਹੋ ਗਏ ਹੈ, ਮੈਂ ਕਿਉਂ ਗਲਤੀ ਕਰਕੇ ਆਪਣੇ ਜੀਵਨ ਨੂੰ ਬਰਬਾਦ ਕਰ ਲਿਆ ਹੈ, ਉਹ ਸੰਗਤ ਤੋਂ ਬਖਸ਼ਾਉਣਾ ਕਰ, ਬਖਸ਼ਿਆ ਜਾਵੇ।
ਸਰ ਅਪਸਰ ਕੀ ਸਾਰ ਨਾ ਜਾਣ ਹੈ,
ਜੇ ਕਰਕੇ ਭਾਈ ਸਰ ਅਪਸਰ ਕੀ ਸਾਰ ਨਾ ਜਾਣੇ, ਸਰ ਗ੍ਰਹਿਣ ਕਰਨੇ ਜੋ ਕਿਹੜੀ ਚੀਜ਼ ਹੈ, ਅਵਸਰ ਤਿਆਗਣੇ ਜੋ ਕਿਹੜੀ ਚੀਜ਼ ਹੈ, ਸਰ ਸ੍ਰੇਸ਼ਟ ਤੇ ਅਵਸਰ ਮਾੜਾ, ਚੰਗੇ ਮੰਦੇ ਦੀ ਖਬਰ ਨੀ ਤੂੰ ਜਾਣਦਾ ਹੈ।
ਫਿਰ ਕੀਚ ਬੁਢਾਹੀ ਜੀ,
ਮੁੜ ਮੁੜ ਕੇ ਵਿਸ਼ਿਆਂ ਰੂਪੀ ਚਿੱਕੜ ਚ ਬੁੱਢ ਰਿਹਾ, ਡੁੱਬ ਰਿਹਾ ਹੈ ਜੀਵ।
ਅੰਤਰ ਮੈਲ ਲੋਭ ਬਹੁ ਝੂਠੇ,
ਅੰਦਰ ਤੇਰੇ ਪਾਪਾਂ ਦੀ ਮੈਲ ਹੈ, ਵਿਸ਼ਿਆਂ ਦੀ ਮੈਲ ਹੈ, ਲੋਭ ਹੈ ਪਦਾਰਥਾਂ ਦਾ, ਬਾਹਲਾ ਝੂਠ ਬੋਲਦੇ ਹੋ, ਝੂਠੇ ਕੰਮਾਂ ਚ ਲੱਗੇ ਰਹਿੰਦੇ ਹੋ।
ਬਾਹਰ ਨਾਵਹੁ ਕਾਹੀ,
ਬਾਹਰੋਂ ਤੀਰਥਾਂ ਤੇ ਨਹਾ ਕੇ ਕੀ ਫਲ ਪ੍ਰਾਪਤ ਹੋਵੇਗਾ, ਬਾਹਰ ਧੋਤੀ ਤੂੰਬੜੀ ਅੰਦਰ ਬਿਸਨ ਕੋਰ।
ਨਿਰਮਲ ਨਾਮ ਜਪਹੁ ਸਾਧ ਗੁਰਮੁਖ,
ਗੁਰਮੁਖਾਂ ਦੀ ਸੰਗਤ ਕਰਕੇ ਸਦਾ ਨਾਮ ਜਪ ਕੇ ਨਿਰਮਲ ਹੋਵੋ, ਉਜਲ ਹੋਵੋ ਹੇ ਭਾਈ।
ਅੰਤਰ ਕੀ ਗਤ ਤਾਹੀ,
ਤਾਂ ਹੀ ਭਾਈ ਅੰਦਰ ਜਿਹੜਾ ਪਰਮੇਸ਼ਰ ਉਹਦੀ ਗਤ ਪ੍ਰਾਪਤੀ ਹੋਵੇਗੀ, ਅੰਤਰ ਜਿਹੜਾ ਭੇਦ ਦਾ ਪੜਦਾ ਹੈ ਤਾਂ ਹੀ ਗਤ ਨਾਸ ਹੋਵੇਗਾ ਹਿਰਦੇ ਚੋਂ।
ਪਰ ਹਰ ਲੋਭ ਨਿੰਦਾ ਕੂੜ ਤਿਆਗ ਹੋ,
ਇਹ ਪਰ ਹਰ ਨੂੰ ਤਿਆਗ ਕਰਦੇ, ਲੋਭ ਦਾ ਤੇ ਪਰਾਈ ਨਿੰਦਿਆ ਦਾ ਝੂਠ ਬੋਲਣ ਦਾ ਤਿਆਗ ਕਰਦੇ।
ਸੱਚ ਗੁਰ ਬਚਨੀ ਫਲ ਪਾਹੀ,
ਫਿਰ ਭਾਈ ਸੱਚਾ ਸੁਖ ਰੂਪ ਗੁਰੂ ਸਾਹਿਬ ਦੇ ਬਚਨਾਂ ਸੱਚਿਆਂ ਨੂੰ ਮੰਨ ਕੇ ਸੱਚ ਦੀ ਪ੍ਰਾਪਤੀ ਨੂੰ ਫਲ ਪਾ ਲਵੇਗਾ।
ਜਿਉਂ ਭਾਵ ਹੈ ਤਿਉਂ ਰੱਖੋ ਹਰ ਜੀ,
ਅਤੇ ਮਹਾਰਾਜ ਦੀ ਰਜਾ ਵਿੱਚ ਚੱਲ ਆਪਾਂ ਭਾਵ ਨਾ ਕਰ, ਹੇ ਮਹਾਰਾਜ ਜਿਵੇਂ ਆਪ ਨੂੰ ਪਾਉਂਦਾ ਸਾਡੀ ਰੱਖਿਆ ਕਰੋ।
ਜਨ ਨਾਨਕ ਸ਼ਬਦ ਸਲਾਹੀ,
ਇਸ ਪ੍ਰਕਾਰ ਮਹਾਰਾਜ ਗੁਰੂ ਸਾਹਿਬ ਜੀ ਕਹਿੰਦੇ, ਹੇ ਪਰਮੇਸ਼ਰ ਆਪਦੇ ਸ਼ਬਦ ਉਪਦੇਸ਼ ਨੂੰ ਸਲਾਹਣ ਵਾਲੇ ਬਣੀਏ, ਹਰ ਵਕਤ ਸਿਮਰਨ ਕਰੀਏ, ਆਪਦੀ ਰਜਾ ਚੱਲੀਏ ਤਾਂ ਆਪਦੀ ਪ੍ਰਾਪਤੀ ਹੁੰਦੀ ਹੈ।
ਰਹਾਉ ਅਵਗੁਣ ਕੂੜ ਗੁਣਾ ਕਉ ਧਾਵ,
ਅੰਮ੍ਰਿਤ ਜਿਉਣਾ ਤਾਂ ਅਵਗੁਣ ਸਰਵੇ ਸਾਰੇ। ਸ਼ਰਾਬ ਪੀਣੀ, ਚੁਗਲੀਆਂ ਕਰਨੀਆਂ, ਨਿਗਿਆ ਕਰਨੀ, ਝੂਠੀਆਂ ਉਗਾਹੀਆਂ ਦੇਣੀਆਂ, ਲੈ ਕੇ ਵੱਡੀ ਦੇਣ ਹੋ ਗਾਹੀ ਦੋਮਤ ਦਾ ਕਰਦਾ ਹੈ। ਇਹਨਾਂ ਉਗਲਾਂ ਸਾਰਿਆਂ ਨੂੰ ਛੱਡ ਦੇ।
ਗੁਣਾ ਕਹੋ ਧਾਵ ਹੋ
ਗੁਣਾ
ਔਗੁਣ ਛੋੜ, ਗੁਣਾ ਕਹੋ ਧਾਵ ਹੋ
ਗੁਣਾ ਦੇ ਧਾਰਨ ਵਾਸਤੇ ਧਾਵਾ ਕਰ, ਕਮਰ ਕਸਾ ਕਰ, ਸਭ ਸੰਤੋਖ ਦਿਆ ਧਰਮ ਗੁਣਾ ਵਾਸਤੇ, ਸਬਜ਼ ਦੀ ਸ਼ਰਨ ਦੀ ਦੌੜਨਾ ਕਰ।
ਕਰ ਅਵਗੁਣ ਪਛਤਾਹੀ,
ਜਿਹੜੇ ਪਿੰਡੋਂ ਪਿੱਛੇ ਔਗੁਣ ਹੋ ਚੁੱਕੇ ਹੈ ਉਹਨਾਂ ਕਰਿਆ ਉਹਨਾਂ ਨੂੰ ਪਛਤਾਪ ਕਰਾ। ਪ੍ਰਾਸ਼ਿਤ ਜੀ ਨੇ ਤਨਖਾਹ ਲਿਆਈ ਦੀ ਹੈ, ਜੋ ਕਿਸੇ ਤੋਂ ਗਲਤੀ ਹੋਵੇ ਉਹ ਪੰਜਾਂ ਪਿਆਰਾਂ ਦੇ ਪੇਸ਼ ਹੋ ਕੇ ਜਿਹੜੀ ਸੱਚ ਗੱਲ ਦੱਸਦੀ ਹੈ ਤਾਂ ਬਖਸ਼ੀ ਜਾਂਦੀ ਹੈ, ਜਿਹੜਾ ਝੂਠਾ ਤਾਜ ਰੱਖੀ ਉਹ ਬਖਸ਼ਿਆ ਨਹੀਂ ਜਾਂਦਾ। ਸੋ ਕਿਉਂਕਿ ਇਸ ਮਨੁੱਖਾ ਜਨਮ ਵੀ ਜਿਹੜਾ ਨਾ ਬਖਸ਼ਾਵੇਗਾ, ਇੱਥੇ ਨਾ ਬਖਸ਼ਾਵੇਗਾ, ਉਹ ਅੱਗੇ ਦਰਗਾਹ ਚ ਵੀ ਬਖਸ਼ਿਆ ਜਾਵੇਗਾ। ਇਸ ਕਰਕੇ ਗੁਰੂ ਸਾਹਿਬ ਜੀ ਨੇ ਪਿਛਲੇ ਉਹਨਾਂ ਬਖਸ਼ ਲਏ ਪਰ ਅੱਗੇ ਮਾਰਗ ਪਾਵਾ, ਇਹ ਬਖਸ਼ਣ ਵਾਸਤੇ ਆਪਣਾ ਸਤਸੰਗ ਬਿਰਧ ਬਣਾਇਆ ਹੈ। ਜਿਹੜੇ ਔਗੁਣ ਕੀਤੇ ਉਹਨਾਂ ਦਾ ਪਛਤਾਵਾ ਕਰ, ਉਹਨਾਂ ਔਗੁਣਾਂ ਤਿਆਗ ਕਰ ਹੈ ਪਿਆਰੇ ਜੀ।
ਸਰ ਆਪ ਸਰ ਕੀ ਸਾਰ ਨਾ ਜਾਣ ਹੈ,
ਤੇਰਾ ਐਸਾ ਸੁਭਾਅ ਦੁਬਲਿਆ ਹੋਇਆ, ਗੁਰੂ ਸਾਹਿਬ ਜੀ ਕਹਿੰਦੇ ਹਨ ਸਰ ਆਪ ਸਰ ਕੀ ਸਾਰ ਨਾ ਜਾਣ ਹੈ। ਸਰ ਗ੍ਰਹਿਣ ਜੋ ਕਿਹੜੀ ਚੀਜ਼ ਹੈ, ਅਵਸਰ ਤਿਆਗਣੇ ਜੋ ਕਿਹੜੀ ਚੀਜ਼ ਹੈ, ਸਰ ਸ੍ਰੇਸ਼ਟ ਕਿਹੜੀ ਚੀਜ਼ ਹੈ, ਅਵਸਰ ਮਾੜੀ ਕਿਹੜੀ ਚੀਜ਼ ਹੈ, ਇਹਦੀ ਖਬਰ ਨੂੰ ਜਾਣਦਾ। ਸਰ ਸ੍ਰੇਸ਼ਟ ਬ੍ਰਹਮ ਗਿਆਨ ਹੈ, ਅਕਸਰ ਅਗਿਆਨ ਹੈ, ਨਿੰਦਿਆ ਹੈ, ਕੂੜ ਆਦਿਕ ਹੈ, ਝਗੜੇ ਹੈ, ਇਹਨਾਂ ਦੀ ਸਰ ਅਵਸਰ ਕੀ ਸਰ ਸਾਰ ਨੂੰ ਬ੍ਰਹਮ ਹੈ। ਅਵਸਰ ਜੋ ਸੰਸਾਰ ਦੇ ਅੰਦਰ ਖੋਟੀਆਂ ਚੀਜ਼ਾਂ ਹੋਣਗੀਆਂ, ਦੇਵ ਮਹਾਨ ਆਦਿਕ ਹੈ, ਇਹਨਾਂ ਦੇ ਤਿਆਗ ਦੀ ਤੇ ਬ੍ਰਹਮ ਗਿਆਨ ਦੇ ਧਾਰਨ ਦੀ ਸਾਰ ਖਬਰ ਉੱਕਾ ਹੀ ਨਹੀਂ ਜਾਣਦਾ ਹੈ।
ਫਿਰ ਫਿਰ ਕੀ ਬੁਢਾਹੀ
ਮੁੜ ਮੁੜ ਉਹ ਪਿਆਰਿਆ ਦਿਸ਼ਾ ਰੂਪੀ ਚਿੱਕੜ ਚੀ ਦੋ ਬੜਿਆ ਹੈ। ਕਦੇ ਤਾਂ ਸਮਝ ਚੁਰਾਸੀ ਦੇ ਜੂਨਾਂ ਦੇ ਫੇਰਿਆਂ ਚ ਫਿਰਦਾ ਆਇਆ, ਫੇਰ ਵੀ ਵਿਸ਼ੇ ਰੂਪੀ ਕੀ ਚਿੱਕੜ ਵਿੱਚ ਬੁਢਾਹੀ ਆਪਣੇ ਆਪ ਨੂੰ ਡਬੋ ਰਿਹਾ ਹੈ ਪਿਆਰੇ ਜੀ।
ਅੰਤਰ ਮੈਲ ਲੋਭ ਬਹੁਤ ਝੂਠੇ,
ਅੰਦਰ ਮੈਲ ਹੈ ਪਰਾਈ ਮੁੰਡਿਆ ਰੂਪ, ਜਾਂ ਅੰਦਰ ਮੈਲ ਹੈ ਪਰਾਏ ਪਦਾਰਥਾਂ ਦੀ ਵਾਸ਼ਨਾ ਰੂਪ, ਲੋਭ ਹੈ ਖਾਣ ਦਾ, ਬਹੁਤ ਸਾਰੇ ਝੂਠ ਬੋਲਦੇ ਹੋ।
ਬਾਹਰ ਨਾਲ ਸਾਹੀ ਜੀ
ਬਾਹਰ ਤੀਰਥਾਂ ਤੇ ਨਹਾ ਕੇ ਕੀ ਫਲ ਹੋਵੇਗਾ, ਹੇ ਭਾਈ ਤੁਹਾਨੂੰ ਕੀ ਨਹਾਉਣ ਚ ਫਲ ਪ੍ਰਾਪਤ ਕਰਦੇ ਹੋ। ਬਾਹਰ ਨਹਾਉਣੇ ਦਾ ਤਾਂ ਫਲ ਹੈ ਜੇ ਅੰਦਰ ਸਾਫ਼ ਹੋਵੇ ਤਾਂ, ਇਸ ਵੇਲੇ ਨਹਾਤੇ ਹੀ ਰਹਿਣਾ ਚਾਹੀਦਾ, ਨਹਾਤੇ ਵੀ ਨਹੀਂ ਰਹਿਣਾ ਚਾਹੀਦਾ। ਮਹਾਰਾਜ ਕਿਹਾ ਨਾਨਕ ਜੇ ਖੁੱਥੇ ਨਹਾਉਣ ਨਹੀਂ ਤਾਂ ਸਭ ਕਿਤੇ ਸਿਖਾਈ, ਇਸ਼ਨਾਨ ਤਾਂ ਕਰਨਾ ਹੈ ਪਰ ਉਹਦੇ ਨਾਲ ਛੱਡਣਗੇ। ਇਸ ਕਰਕੇ ਮਹਾਰਾਜ ਕਹਿੰਦੇ ਬਾਹਰੋਂ ਨਹਾ ਕੇ ਕੀ ਕਰੋਗੇ, ਜਦ ਔਗਣਾਂ ਨੂੰ ਲੋਭ ਨੂੰ ਨਹੀਂ ਛੱਡਦੇ।
ਨਿਰਮਲ ਨਾਮ ਜਪੋ ਸਾਧ ਗੁਰਮੁਖ,
ਗੁਰਮੁਖਾਂ ਦੀ ਸੰਗਤ ਕਰੋ, ਨਿਰਮਲ ਉਜਲ ਪਰਮੇਸ਼ਰ ਦੇ ਨਾਮ ਦਾ ਜਾਪ ਕਰੋ ਹੇ ਭਾਈ।
ਅੰਤਰ ਕੀ ਗੱਤ ਤਾਹੀ,
ਇਹ ਜਿਹੜਾ ਅੰਤਰਾ ਪਿਆ ਨਾ ਫਰਕ ਪਿਆ ਵਾਹਿਗੁਰੂ ਨਾਲੋਂ ਆਪਣਾ, ਇਹ ਕੀ ਗੱਤ ਨਾਸ ਤਾਂ ਹੀ ਹੋਵੇਗਾ, ਇਹ ਜਿਹੜਾ ਫਰਕ ਹੈ ਜੀ ਇਸ ਦਾ ਭੇਦ ਗਿਆਨ, ਇਹ ਤਾਂ ਨਾਸ ਹੋਵੇਗਾ ਹੇ ਪਿਆਰੇ ਜੀ। ਅੰਦਰੇ ਹੀ ਗੱਤ ਪ੍ਰਾਪਤ ਹੈ, ਉਸ ਪੁਰਸ਼ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ ਅੰਦਰੋਂ ਕਿਸੇ ਕਿਸਮੂ।
ਪਰ ਹਰ ਲੋਭ ਨਿੰਦਾ ਕੂੜ ਤਿਆਗ ਹੋ,
ਇਹ ਪੰਜਾਬ ਨੂੰ ਜੋੜਨ ਦਾ ਲੋਭ ਛੱਡ ਦਿਓ, ਨਿੰਦਿਆ ਕਰਨੀ ਅਣਹੋਏ ਦੋਸ਼ ਵਿੱਚ ਰੋਪਣੇ ਹੋਣ ਗਾਉਣੋ ਤੇ ਕਹਿਣੇ ਉਹਦੇ ਉਗਣੋ, ਇਹ ਅਪਰਾਈ ਨਿੰਦਿਆ ਅਣਹੋਈ ਕਰਨੀ ਇਹ ਵੀ ਛੱਡ ਦਿਓ, ਕੂੜ ਝੂਠ ਬੋਲਣਾ ਤਿਆਗ ਦਿਓ, ਕੂੜੇ ਪਦਾਰਥਾਂ ਦਾ ਮੋਹ ਛੱਡੋ।
ਸੱਚ ਗੁਰ ਬਚਨ ਫਲ ਪਾਹੀ ਜੀ,
ਇਸ ਪ੍ਰਕਾਰ ਸੱਚ ਗੁਰੂ ਸਾਹਿਬ ਦੇ ਬਚਨਾਂ ਕਰਕੇ ਸੱਚ ਸਰੂਪ ਦੀ ਪ੍ਰਾਪਤੀ ਨੂੰ ਫਲ ਗਿਆਨ ਨੂੰ ਪਾਉਣਾ ਕਰੋ ਹੇ ਪਿਆਰੇ ਜੀ। ਸੱਚਾ ਗੁਰਾਂ ਦੇ ਬਚਨਾਂ ਕਰਕੇ ਮੁਕਤ ਰੂਪੀ ਫਲ ਨੂੰ ਪਾਉਣਾ ਕਰੋ ਹੇ ਪਿਆਰੇ ਜੀ।
ਜਿਉ ਭਾਵ ਹੈ ਤਿਉ ਰੱਖੋ ਹਰ ਜੀ,
ਅਜੇ ਨਾਲ ਮਾਣ ਨਾ ਕਰ ਵੇਖਿਓ ਆਪਦੇ ਗੁਣਾਂ ਦਾ, ਗੁਣਾਂ ਦੇ ਮਾਣ ਤੋਂ ਰਹਿਤ ਰਹਿਣਾ, ਇਉਂ ਕਹਿਣਾ ਬੇਨਤੀਆਂ ਕਰਨੀਆਂ, ਇਹ ਮਾਰਾ ਹਰੀ ਪਰਮੇਸ਼ਵਰ ਜੀ ਜਿਵੇਂ ਆਪ ਨੂੰ ਭਾਉਂਦਾ ਸਾਡੀ ਰੱਖਿਆ ਕਰ ਲੈ।
ਜਨ ਨਾਨਕ ਸ਼ਬਦ ਸਲਾਹੀ,
ਅਸੀਂ ਮਾਰੇ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਆਪਦੇ ਸ਼ਬਦ ਨੂੰ ਸਲਾਹਦੇ ਰਹੀਏ, ਹਰ ਵਕਤ ਆਪਦੇ ਨਾਮ ਦੀ ਸਿਫਤ ਕਰਦੇ ਰਹੀਏ, ਗੁਰਾਂ ਦੇ ਸ਼ਬਦ ਕਰਕੇ ਆਪ ਦੀ ਸਿਫਤ ਕਰਦੇ ਰਹੀਏ, ਉਸ ਪ੍ਰਕਾਰ ਪਈ ਹੰਕਾਰ ਤੋਂ ਰਹਿਤ ਹੋ ਸਕੀ ਦਾ ਇਹ ਪਿਆਰੇ ਜੀ।
ਸੂਰਠ ਮਹੱਲਾ ਪਹਿਲਾ, ਪੰਜ ਪਦ
ਪੰਜ ਪਦੇ
ਪੰਜ ਪਦੇ ਆਪਣਾ ਘਰ ਮੂਸਤ ਰਾਖ ਨਾ ਸਕੈ।
ਦੋ ਹੈ ਨਾ ਪੰਜ ਪਦੇ, ਪੰਜ ਪਦ ਕੱਲਾ ਨੇ, ਇਹ ਦੇਖੋ ਦੋ ਸ਼ਬਦ ਹੋ ਗਏ।
ਪੰਜ ਪਦੇ ਆਪਣਾ ਘਰ ਮੂਸਤ ਰਾਖ ਨਾ ਸਕੈ।
ਗਰੀਬ ਨਵਾਜ ਸੱਚੇ ਪਾਤਸ਼ਾਹ ਸਿੱਖਿਆ ਦਿੰਦੇ ਹਨ। ਕੋਈ ਆਦਮੀ ਕਿਸੇ ਨੂੰ ਪ੍ਰਚਾਰ ਕਰਕੇ ਸਿੱਖਿਆ ਦਿੰਦਾ ਸੀ, ਜਿਵੇਂ ਮਹਾਰਾਜ ਦਾ ਬਚਨ ਹੈ, ਰਾਸ ਬਰਾਨੀ ਰਾਸ ਦੇ ਖਾਇਆ ਘਰ ਕਾ ਖੇਤ, ਅਬਰਾਂ ਕੋ ਉਪਦੇਸ਼ ਦੇ ਮੁਖਮਾ ਪਰ ਹੈ ਰੇਤ, ਆਪ ਨਹੀਂ ਸੀ ਧਾਰਨ ਕਰਦਾ।
ਆਪਣਾ ਘਰ ਮੂਸਤ ਰਾਖ ਨਾ ਸਕੈ।
ਕਿਸੇ ਆਦਮੀ ਨੇ ਸਵਾਲ ਕੀਤਾ ਮਹਾਂਪੁਰਖਾਂ ਦੇ ਪਾਸ ਕਿ ਮਹਾਰਾਜ, ਜੇ ਕੋਈ ਆਦਮੀ ਕਿਸੇ ਨੂੰ ਚੰਗਾ ਕੰਮ ਦਾ ਉਪਦੇਸ਼ ਦੇਵੇ ਤੇ ਉਹ ਫਿਰ ਉਹ ਚੰਗਾ ਹੀ ਹੁੰਦਾ ਕੰਮ ਤਾਂ? ਇਹ ਰਤਨ ਸਿੰਘ ਮਹਿਬੂਦਪੁਰੇ ਵਾਲੇ ਨੇ ਸਵਾਲ ਕੀਤਾ ਸੀ ਪੰਜ ਖੰਡੀਏ ਨੇ। ਸੰਤਾਂ ਨੇ ਕਿਹਾ ਬਈ ਜੇ ਕੋਈ ਆਦਮੀ ਰਸੋਈਆ ਵਰਤਾਵੇ ਤੇ ਆਪ ਜਿੰਨਾ ਚਿਰ ਨਾ ਖਾਵੇ ਭੁੱਖ ਤਾਂ ਨਹੀਂ ਮੇਟ ਸਕਦਾ, ਅਤੇ ਇਸੇ ਪ੍ਰਕਾਰ ਆਪ ਚੋਰੀ ਨਾ ਛੱਡੇ, ਦੂਜਿਆਂ ਨੂੰ ਕਹੇ ਚੋਰੀ ਨਾ ਕਰੋ, ਉਹਦਾ ਫਾਇਦਾ ਕੀ ਉਪਦੇਸ਼ ਦਾ? ਉਹਨਾਂ ਲੋਕਾਂ ਨੂੰ ਉਪਦੇਸ਼ ਦੇਣ ਵਾਲੇ ਨੂੰ ਕਹਿਣਾ ਤੂੰ ਆਪ ਦੀ ਆਦਤ ਤਾਂ ਛੱਡਦਾ ਨੀ, ਲੋਕਾਂ ਨੂੰ ਕਹੇ ਸ਼ਰਾਬ ਨਾ ਪੀਆ ਕਰੋ ਤੇ ਆਪ ਛੱਡੇ ਨਾ, ਫਿਰ ਉਹਦਾ ਫਾਇਦਾ ਕੀ ਹੈ? ਆਪ ਜਿਹੜਾ ਆਦਤ ਨੂੰ ਛੱਡੇ ਤੇ ਫਿਰ ਇਸੇ ਪ੍ਰਕਾਰ ਪੈਗੰਬਰ ਦੀ ਸਾਖੀ ਆਉਂਦੀ ਹੈ, ਉਹਦਾ ਜਿਹੜਾ ਮਰੀਦ ਸੀ ਬਾਹਲਾ ਗੁੜ ਖਾਇਆ ਕਰਦਾ, ਉਹਦੇ ਫੋੜੇ ਨਿਕਲੇ ਆਏ, ਉਸਦੇ ਪਿਤਾ ਨੇ ਕਿਹਾ ਮਹਾਰਾਜ ਮੇਰੇ ਆਪਦੇ ਪੁੱਤਰ ਨੂੰ ਮੇਰੇ ਨੂੰ ਸਿੱਖਿਆ ਦਿਓ ਗੁੜ ਨਾ ਖਾਇਆ ਕਰੇ। ਕਹਿੰਦਾ ਵੀ ਗੁੜ ਖਾਣ ਤਾਂ ਮੈਨੂੰ ਵੀ ਆਦਤ ਹੈ, ਪਰ ਪਹਿਲਾਂ ਮੈਨੂੰ ਛੱਡ ਲੈਣ ਤੇ ਫਿਰ ਸਿੱਖਿਆ ਦੇਵਾਂਗਾ। ਪੈਗੰਬਰ ਨੂੰ ਗੁੜ ਖਾਣਾ ਛੱਡਿਆ ਤੇ ਉਹਦੇ ਵੀ ਫੋੜੇ ਹਟ ਗਏ, ਫਿਰ ਰਾਜੀ ਹੋ ਕੇ ਉਹਨੂੰ ਕਹਿਣ ਲੱਗਾ ਲੈ ਵੀ ਗੁੜ ਨਾ ਖਾਇਆ ਕਰ। ਕਹਿੰਦੇ ਪੈਗੰਬਰ ਸਾਹਿਬ ਤੁਸੀਂ, ਕਹਿੰਦੇ ਮੈਂ ਛੱਡਿਆ ਹੋਇਆ ਹੁਣ, ਇਉਂ ਜਿਹੜਾ ਆਪ ਪਹਿਲਾਂ ਆਇਆ ਵੀ ਛੱਡ ਦੇਵੇ ਫਿਰ ਦੂਏ ਨੂੰ ਸਿੱਖਿਆ ਦੇਵੇ ਤਾਂ ਉਹਦੀ ਅਸਰ ਕਰਦੀ ਹੈ ਦੂਸਰੇ ਦੀ ਨਹੀਂ। ਇਵੇਂ ਇਬਰਾਹੀਮ ਨੇ ਕਿਹਾ ਸੀ ਕਿ ਆਪਣੀ ਇਸਤਰੀ ਨੂੰ ਮਰੀਦ ਨੀ ਲਿਆਉਂਦਾ, ਤੇ ਮਰੀਦ ਨੇ ਕਿਹਾ ਸੀ ਤੁਸੀਂ ਮਹਾਰਾਜ ਕਿਉਂ ਪੈਗੰਬਰ ਸਾਹਿਬ ਛੱਡੀ ਹੈ? ਜਿਸ ਬਾਬਤ ਕਿਹਾ ਸਖਤ ਸੁਨੇਹ ਕਰ ਸੁਨਤ ਕਰੀਏ ਜੀ,
ਆਪਣਾ ਘਰ ਮੂਸਤ ਰਾਖ ਨਾ ਸਕੈ।
ਇਸੇ ਪ੍ਰਕਾਰ ਹੈ ਜੀਵ ਤੇਰਾ ਘਰ ਕਾਮ ਕਰੋ ਲੋਹ ਮੋਹ ਹੰਕਾਰ ਲੁੱਟੀ ਜਾ ਰਹੇ ਸੁਭ ਗੁਣਾ ਰੂਪੀ ਧਾਨੋ, ਇਹਨੂੰ ਤੂੰ ਰੱਖ ਨੀ ਸਕਦਾ ਰੋਕ ਨੀ ਸਕਦਾ ਹੈ।
ਕੀ ਪਰ ਘਰ ਜੋ ਹੁਣ ਲਾਗਾ,
ਕੀ ਪਰਾਏ ਘਰ ਨੂੰ ਜੋ ਹੁਣ ਤਾੜਨ ਲੱਗਾ ਹੈ ਕਿ ਮੈਂ ਤੁਹਾਡੀ ਰਾਖੀ ਕਰਾਂਗਾ, ਮੈਂ ਤੁਹਾਡਾ ਜ਼ਿੰਮੇਵਾਰ ਹੈ, ਤੁਸੀਂ ਮੇਰੇ ਆਸਰੇ ਭਾਵੇਂ ਚੋਰੀ ਕਰੋ ਠੱਗੀ ਕਰੋ ਮੈਨੂੰ ਦਸਾਉਣ ਦੇ ਰਿਹਾ ਕਰੋ, ਮੈਂ ਤੁਹਾਡਾ ਜ਼ਿੰਮੇਵਾਰ ਹੈ। ਇਸੇ ਪ੍ਰਕਾਰ ਸਾਧ ਸਿੰਘ ਜੀ ਕਈ ਬਣਾਉਟੀ ਗੁਰੂ ਜ਼ਿੰਮੇਵਾਰ ਬਣ ਜਾਂਦੇ ਹੈ, ਪਰ ਮਗਰੋਂ ਉਹ ਵਿਚਾਰੇ ਜਦੋਂ ਕੈਦ ਚ ਪੈ ਗਏ ਲੰਗਿਆਣੇ ਦੇ ਸੀ ਤੇ ਉਸ ਵੇਲੇ ਉਹਨਾਂ ਨੂੰ ਬਚਾ ਹੀ ਨਾ ਸਕਿਆ, ਕਹਿੰਦੇ ਬਾਬਾ ਜੀ ਹੁਣ ਬਚਾਓ, ਕਹਿੰਦੇ ਵੀ ਮੇਰਾ ਨੀ ਹੁਣ ਜ਼ੋਰ ਚੱਲਦਾ। ਇਸ ਪ੍ਰਕਾਰ ਦੇ ਲੋਕ ਹੁੰਦੇ ਹਨ
ਕੀ ਪਰ ਘਰ ਜੋ ਹੁਣ ਲਾਗਾ,
ਇਸੇ ਪ੍ਰਕਾਰ ਹਜ਼ੂਰ ਫਰਮਾਉਂਦੇ ਹਨ
ਆਪਣਾ ਘਰ ਮੂਸਤ ਰਾਖ ਨਾ
ਸਕੇ। ਭਾਈ ਆਪਦਾ ਤੇਰਾ ਘਟ ਸੁਭ ਗੁਣਾ ਵਾਲਾ ਕਾਮ ਕਰੋਰ ਚੋਰ ਲੁੱਟੀ ਜਾ ਰਹੇ ਹੈ, ਤੂੰ ਇਹਨੂੰ ਰੋਕ ਕੇ ਰੱਖ ਨੀ ਸਕਦਾ ਹੈ।
ਕੀ ਪਰ ਘਰ ਜੋ ਹੁਣ ਲੱਗਾ,
ਪਰਾਏ ਘਰਾਂ ਨੂੰ ਕੀ ਤਾੜਨ ਲੱਗਾ ਕਿ ਮੈਂ ਤੁਹਾਡਾ ਜ਼ਿੰਮੇਵਾਰ ਹਾਂ, ਕੀ ਜੋਹਣ ਲੱਗਾ ਹੈ ਚੁਰਾਉਣ ਲੱਗਾ ਪਰਾਏ ਘਰਾਂ ਦੇ ਕਿਸੇ ਦੇ ਧਨ ਨੂੰ, ਜੋ ਧਨਵਾਨ ਲਖਾ ਨੇ ਸੇਵਕ ਤਾਹੀਂ ਪਰੋਸ ਪ੍ਰਸਾਦ ਜਵਾਬ
ਘਰਦਾਰ ਰੱਖ ਹੈ ਜੇ ਰਸ ਚੱਖ ਹੈ।
ਆਪਦੇ ਘਰ ਰੂਪੀ ਰਿਲੇ ਰੂਪੀ ਘਰ ਨੂੰ ਇੰਦਰੀਆਂ ਰੂਪੀ ਦਰਵਾਜੇ ਨੂੰ ਤਾਂ ਰੱਖ ਸਕਦਾ ਹੈ ਜੇ ਨਾਮ ਰਸ ਨੂੰ ਚੱਕੇ ਧਾਰਨ ਕਰੇ।
ਜੋ ਗੁਰਮੁਖ ਸੇਵਕ ਲੱਗਾ,
ਜਿਹੜਾ ਗੁਰਮੁਖ ਬਣ ਕੇ ਸੇਵਕ ਬਣ ਕੇ ਸੇਵਾ ਚ ਲੱਗਾ ਉਹ ਆਪਦੇ ਘਰ ਨੂੰ ਰੱਖ ਸਕਦਾ ਹੈ।
ਮਨ ਰੇ ਸਮਝ ਕਵਨ ਮਤ ਲੱਗਾ,
ਮਨ ਨੂੰ ਸਿੱਖਿਆ ਦੇਈਏ ਮਨਾ ਸਮਝ ਜਾ ਇਹ ਕਿੰਤ ਨੂੰ ਖੋਟੀ ਮਤ ਦਿੱਤੀ ਹੈ, ਕਿਹਦੀ ਮਤ ਵਿੱਚ ਲੱਗ ਗਿਆ ਹੈ ਤੂੰ?
ਨਾਮ ਵਿਸਾਰ ਅਨ ਰਸ ਲੋਭਾਨੇ,
ਮਹਾਰਾਜ ਦਾ ਨਾਮ ਭੁਲਾ ਕੇ ਅਨ ਹੋਰ ਦੁਆਇਤ ਹੈ, ਸ਼ਰਾਬ ਪੀਣੀ ਮੰਦ ਕਰਮ ਕਰਨੇ ਵਿਸ਼ਿਆਂ ਦੇ ਹੋਰ ਨਾ ਰਸਾਂ ਚ ਲੱਗਾ ਹੋਇਆ ਹੈ।
ਫਿਰ ਪਛਤਾਹੇ ਅਭਾਗਾ,
ਫਿਰ ਭਾਗਾ ਤੋਂ ਹੀਣਿਆ ਫਿਰ ਪਛਤਾਪ ਕਰੇਗਾ।
ਰਹਾਉ ਆਵਤ ਕਉ ਹਰਖ ਜਾਤ ਕਉ ਰੂਮ ਹੈ।
ਇਸ ਪ੍ਰਕਾਰ ਜਦੋਂ ਪਦਾਰਥ ਆਉਂਦਾ ਉਦੋਂ ਬੜਾ ਖੁਸ਼ ਹੁੰਦਾ ਵੀ ਰੱਬ ਸਾਡੇ ਦਿਆਲ ਹੈ, ਜਦੋਂ ਆਪਦੀ ਰਜਾ ਚ ਆਪਣੀ ਅਮਾਨ ਕਉ ਕਛ ਬਾਹਰ ਸਾਹ ਲੇ ਅਗਿਆਨੀ ਮਨੋਸ ਕਰੇ, ਜਾਂਦਿਆਂ ਨੂੰ ਵੇਖ ਕੇ ਰੋਣ ਲੱਗ ਜਾਂਦਾ ਹੈ।
ਇਹੋ ਦੁੱਖ ਸੁਖ ਨਾਲੇ ਲਾਗਾ,
ਜਦੋਂ ਤੈਨੂੰ ਪ੍ਰਾਪਤ ਹੁੰਦਾ ਉਹ ਤਾਂ ਖੁਸ਼ ਹੁੰਦਾ, ਜਦੋਂ ਪਦਾਰਥ ਚਲੇ ਜਾਂਦੇ ਉਦੋਂ ਦੁੱਖ ਹੁੰਦਾ, ਇਹ ਤੇਰੇ ਨਾਲ ਲੱਗਾ ਹੋਇਆ ਉਹਨਾਂ ਚਿਰ ਜੰਮਣ ਮਰਨਾ ਤੇਰੇ ਗਲ।
ਆਪੇ ਦੁੱਖ ਸੁਖ ਭੋਗ ਭੋਗਾਵੇ,
ਜਿਹੜੇ ਗੁਰਮੁਖ ਆ ਉਹ ਭਾਣਾ ਮੰਨਦੇ ਹੈ, ਉਹ ਜਾਣਦੇ ਸਾਡੇ ਕੀਤੇ ਹੋਏ ਮੰਦ ਕਰਮਾਂ ਅਨੁਸਾਰ ਦੁੱਖ ਭੋਗਾਉਂਦਾ ਹੈ। ਸਾਡੇ ਕੀਤੇ ਪੁੰਨ ਅਨੁਸਾਰ ਮਹਾਰਾਜ ਸਾਹਿਬ ਜੀ ਸੁਖ ਭੁਗਤਾਉਂਦਾ ਹੈ।
ਗੁਰਮੁਖ ਸੂ ਅਨੁਰਾਗਾ,
ਉਹ ਗੁਰਮੁਖ ਹੈ ਜਿਹੜਾ ਭਾਣਾ ਮੰਨੇ, ਉਹ ਅਨੁਰਾਗਾ ਪ੍ਰੇਮੀ ਰਹਿੰਦਾ, ਦੁੱਖ ਸੁਖ ਪਿਆਰੇ ਤੋਂ ਤਿਹਾਈ ਇੱਕ ਰਸ ਮਹਾਰਾਜ ਪ੍ਰੇਮ ਕਰਦਾ ਹੈ।
ਹਰ ਰਸ ਉੱਪਰ ਅਵਰ ਕਿਆ ਕਹੀਏ,
ਹਰੀ ਆਤਮ ਰਸ ਦੇ ਉੱਪਰ ਹੋਰ ਕੀ ਦੱਸੀਏ, ਰਸ ਦੇ ਉੱਪਰ ਕੋਈ ਰਸ ਨਹੀਂ ਹੈ।
ਜਿਨ ਪੀਆ ਸੋ ਤ੍ਰਿਪਤਾਗਾ,
ਜਿਨ ਪੀਤਾ ਹੈ ਉਹ ਤ੍ਰਿਪਤ ਹੋ ਗਿਆ ਹੈ, ਅੱਗੇ ਵਾਸਤ ਨੂੰ ਸਵਰਗ ਆਦਿਕਾਂ ਦੇ ਬ੍ਰਹਮ ਲੋਕ ਆਦਿਕਾਂ ਦੇ ਭੋਗਾਂ ਦੀ ਇੱਛਾ ਨਹੀਂ ਰਹੇਗੀ, ਤ੍ਰਿਪਤ ਹੋ ਗਿਆ ਹੈ ਅਤੇ ਗਾ ਗਿਆਨ ਸਰੂਪ ਨੂੰ ਪਾ ਕੇ ਆਪ ਵੀ ਤ੍ਰਿਪਤ ਹੋ ਗਿਆ ਹੈ, ਜਿਹੜਾ ਉਹਨਾਂ ਦੇ ਪਾਸ ਜਾਂਦਾ ਹੈ ਉਹਨੂੰ ਵੀ ਤ੍ਰਿਪਤ ਕਰ ਦਿੰਦਾ ਹੈ। ਅੱਗੇ
ਮਾਇਆ ਮੋਹਤ ਜਿਨ ਇਹੋ ਰਸ ਖੋਇਆ,
ਇਹ ਸੰਸਾਰ ਸਾਰਾ ਮਾਇਆ ਚ ਮੋਹਤ ਹੋਇਆ ਹੋਇਆ ਹੈ, ਇਸ ਮਾਇਆ ਨੇ ਐਸਾ ਮੋਹਤ ਕੀਤਾ ਹੈ ਜਿਹਨੇ ਆਤਮ ਰਸ ਦੇ ਆਨੰਦ ਨੂੰ ਖੋਤਾ ਗੁਆ ਦਿੱਤਾ ਹੈ ਜੀਆਂ ਦੇ ਅੰਦਰੋਂ।
ਜਾ ਸਾਕਤ ਦੁਰਮਤ ਲਾਗਾ,
ਜਾ ਕਰਕੇ ਸਾਕਤਾਂ ਦੀ ਕੁਸੰਗਤ ਚ ਖੋਟੀ ਮਤ ਚ ਲੱਗ ਜਾਂਦਾ ਪੁਰਖ, ਉਹ ਹੋਰਨਾਂ ਦੀ ਕੁਸਮੀਆਂ ਦੀ ਜਗ੍ਹਾ ਚ ਰਹਿੰਦਾ ਹਮੇਸ਼ਾ, ਜਾ ਕੇ ਚੁਗਲੀ ਕਰਨੀ, ਨਿੰਦਿਆ ਕਰਨੀ, ਚੋਰੀ ਕਰਨੀ, ਠੱਗੀ ਕਰਨੀ, ਇਹਨਾਂ ਵਿੱਚ ਜਾ ਕੇ ਲੱਗਾ ਰਹਿੰਦਾ ਹੈ।
ਮਨ ਕਾ ਜੀਉ ਪਵਨ ਪਤ ਦੇਹੀ,
ਇਹ ਸਾਧ ਸੰਗਤ ਜੀ ਸਾਰਿਆਂ ਦੇ ਮਨ ਦਾ ਜੀਉ ਪਵਨ ਸਵਾਸ ਹੈ, ਸਾਰਿਆਂ ਦੇ ਮਨ ਦੇ ਜੇ ਪ੍ਰਾਣ ਚੰਗੇ ਚੱਲਦੇ ਰਹਿਣ ਤਾਂ ਮਨ ਵੀ ਟਿਕਿਆ ਰਹਿੰਦਾ, ਜੇ ਕਰਕੇ ਪ੍ਰਾਣ ਕਾਲੇ ਪੈ ਜਾਣ ਮਨ ਵੀ ਕਾਲਾ ਪੈ ਜਾਂਦਾ ਹੈ, ਇਸ ਕਰਕੇ ਮਨ ਦਾ ਜੀਵਨ ਜਿਹੜਾ ਹੈ ਇਹ ਪ੍ਰਾਣ ਹਨ ਅਤੇ ਪ੍ਰਾਣਾਂ ਦਾ ਪਤੀ ਜੀਵ ਆਤਮਾ ਹੈ।
ਦੇਹੀ ਮਹਿ ਦਿਓ ਸਮਾਗਾ,
ਅਤੇ ਦੇਹੀ ਬੁੱਧੀ ਦੇ ਅੰਦਰ ਉਹ ਦਿਓ ਪਰਮੇਸ਼ਵਰ ਹੈ, ਸਮਾਗਾ ਸਮਾਇਆ ਹੋਇਆ, ਅਤੇ ਇਸੇ ਪ੍ਰਕਾਰ ਮਨ ਦਾ ਵੀ ਉਹ ਜੀਵਨ ਰੂਪ ਹੈ, ਸਾਰਿਆਂ ਦੇ ਮਨ ਮੈਂ ਆ ਮਨ ਆਪਣੇ ਮਾਂ ਹੈ, ਅਤੇ ਇਸੇ ਪ੍ਰਕਾਰ
ਮਨ ਕਾ ਜੀਉ ਪਵਨ ਪਤ ਦੇਹੀ,
ਉਹ ਪਵਨ ਦਾ ਵੀ ਪਤੀ ਹੈ, ਸਵਾਸਾਂ ਦਾ ਵੀ ਪਤੀ ਹੈ ਤੇ ਮਨ ਦਾ ਵੀ ਜੀਵਨ ਰੂਪ ਹੈ।
ਦੇਹੀ ਮਹਿ
ਪਵਨ ਮਨ ਕਾ ਜੀਉ,
ਮਨ ਕਾ ਜੀਉ ਪਵਨ ਪਤ ਦੇਹੀ,
ਉਹ ਪਰਮੇਸ਼ਵਰ ਮਨ ਦਾ ਵੀ ਜੀਵਨ ਰੂਪ ਹੈ ਤੇ ਪਵਨ ਸਵਾਸਾਂ ਦਾ ਵੀ ਪਤੀ ਹੈ, ਦੇਹੀ ਬੁੱਧੀ ਦਾ ਵੀ ਉਹ ਪਤੀ ਹੈ।
ਦੇਹੀ ਮਹਿ ਦੇਵ ਸਮਾਗਾ,
ਅਤੇ ਦੇਹ ਵਾਲਾ ਜਿਹੜਾ ਜੀਵ ਆਤਮਾ ਹੈ ਇਹਦੇ ਅੰਦਰ ਵੀ ਉਹ ਦੇਵ ਪਰਮੇਸ਼ਵਰ ਸਮਾਗਾ ਸਮਾਇਆ ਹੋਇਆ ਬ੍ਰਹਮ ਚੇਤਨ।
ਜੇ ਤੂੰ ਦੇਹ ਤਾਂ ਹਰ ਰਸ ਗਾਈ,
ਹੇ ਮਹਾਰਾਜ ਜੇ ਤੁਸੀਂ ਬਖਸ਼ਦੇ ਹੋ ਤਾਂ ਹਰੀ ਤੇਰੇ ਜਸ ਪ੍ਰੇਮ ਕੀਰਤਨ ਨੂੰ ਗਾਉਣਾ ਕਰੀਏ।
ਮਨ ਤ੍ਰਿਪਤ ਹੈ ਹਰ ਲਿਵ, ਮਨ ਤ੍ਰਿਪਤ ਹੈ ਹਰ ਲਿਵ ਲਾਗਾ,
ਹੇ ਮਹਾਰਾਜ ਸਾਡਾ ਮਨ ਹਰੀ ਆਪ ਦੀ ਲਿਵ ਚ ਲੱਗ ਕਰਕੇ ਇਹ ਤ੍ਰਿਪਤ ਹੁੰਦਾ ਹੈ, ਜੇ ਆਪ ਕਿਰਪਾ ਦ੍ਰਿਸ਼ਟੀ ਕਰੋ ਤਾਂ ਹੀ ਤ੍ਰਿਪਤ ਹੁੰਦਾ ਹੈ।
ਸਾਧ ਸੰਗਤ ਮਹਿ ਹਰ ਰਸ ਪਾਈਐ,
ਆਪ ਦੀ ਸਤਸੰਗਤ ਮਿਲ ਕੇ ਹਰੀ ਆਪ ਦੇ ਰਸ ਨੂੰ ਇਹ ਪਾਈਦਾ ਹੈ।
ਗੋਰੇ ਮਿਲਿਆ ਜਮ ਭਉ ਭਾਗਾ,
ਸਤਿਗੁਰਾਂ ਨਾਲ ਮਿਲ ਕਰਕੇ ਜਮਾਂ ਦਾ ਭੈ ਉਹਨਾਂ ਜੀਆਂ ਦਾ ਭਾਗਾਂ ਦਾ ਨਿਵਰਤ ਹੋ ਜਾਂਦਾ ਹੈ।
ਨਾਨਕ ਰਾਮ ਨਾਮ ਜਪ ਗੁਰਮੁਖ,
ਸਤਿਗੁਰੂ ਜੀ ਕਹਿੰਦੇ ਗੁਰਮੁਖ ਬਣ ਕੇ ਰਾਮ ਦੇ ਨਾਮ ਦਾ ਜਾਪ ਕਰ,
ਹਰ ਪਾਏ ਮਸਤਕ
ਭਾਗਾ, ਦੇ ਮੱਥੇ ਦੇ ਭਾਗ ਹਰੀ ਅਕਾਲ ਪੁਰਖ ਨੂੰ ਪਾ ਲੈਂਦੇ ਹੈ, ਨਿਹਾਲ ਹੋ ਜਾਂਦੇ ਹਨ।
ਸੂਰਖ ਮਹੱਲਾ ਪਹਿਲਾ ਪੰਜ ਪਦੇ, ਆਪਣਾ ਘਰ ਮੂਸਕ ਰਾਖ ਨਾ ਸਕ ਹੈ।
ਕੋਈ ਆਦਮੀ ਸਾਧ ਸੰਗਤ ਜੀ ਕਿਸੇ ਨੂੰ ਕਹਿੰਦਾ ਸੀ ਚਾਹੇ ਕਿੰਨਾ ਬੁਰੇ ਭਲੇ ਕੰਮ ਕਰ ਲੈ, ਮੈਂ ਤੇਰਾ ਜ਼ਿੰਮੇਵਾਰ ਹਾਂ, ਤੈਨੂੰ ਮੁਕਤ ਕਰਾਂਗਾ, ਸਾਨੂੰ ਤੂੰ ਧੰਨ ਦੇ ਰਿਹਾ ਕਰ, ਜੋ ਕੁਝ ਕਮਾਈ ਕਰਦਾ ਉਹ ਸਾਡੀ ਭੇਟਾ ਕਰ ਲਿਆ ਕਰ, ਜੋ ਕੁਝ ਮਾਲ ਸਵਾਲਾ ਇਸ ਵੀ ਭੇਟ ਹਮਾਰੀ ਚੀਜ਼ ਹੈ, ਤੇ ਮੁਕਤ ਕਰ ਲੈ, ਮੈਂ ਜ਼ਿੰਮੇਵਾਰ ਹੈ। ਇਵੇਂ ਸਾਧ ਸੰਗਤ ਜੀ ਕਿਸੇ ਸੰਤ ਨੇ ਲੰਮੇ ਆਣੇ ਵਾਲੇ ਜ਼ਿਮੀਦਾਰਾਂ ਨੂੰ ਕਿਹਾ ਸੀ ਮੈਂ ਤੁਹਾਡਾ ਜ਼ਿੰਮੇਵਾਰ ਹੈ, ਉਹ ਜ਼ਿੰਮੇਵਾਰ ਬਣ ਗਏ ਤੇ ਉਹਨਾਂ ਨੇ ਕਰਤਾ ਖੂਨ, ਫਿਰ ਫੜੇ ਕੇ ਫਾਸੀ ਆਏ, ਮਗਰੋਂ ਦਾ ਸੰਤ ਜੀ ਕੋਈ ਬਚਾਅ ਕਰੋ, ਕਹਿੰਦੇ ਵੀ ਹੁਣ ਮੈਂ ਤਾਂ ਨਹੀਂ ਬਚਾ ਸਕਦਾ, ਮਗਰੋਂ ਜਵਾਬ ਦੇ ਗਿਆ। ਇਹੀ ਜੀ ਹਾਲਤ ਜਿਹੜੀ ਹੁੰਦੀ ਹੈ ਉਹਦੀ ਬਾਬਤ ਹਜ਼ੂਰ ਫਰਮਾਉਂਦੇ ਹਨ,
ਆਪਣਾ ਘਰ ਮੂਸਤ ਰਾਖ ਨਾ ਸਕ ਹੈ।
ਉਹ ਭਾਈ ਆਪਦਾ ਘਰ ਤੇਰਾ ਲੁੱਟੀ ਦਾ ਜਾਂਦਾ, ਕਾਮ ਕਰੋ ਲੋਭ ਮੋਹ ਹੰਕਾਰ ਤੇਰੇ ਹਿਰਦੇ ਰੂਪੀ ਘਰ ਨੂੰ ਲੁੱਟ ਰਹੇ ਹੈ, ਉਹਨਾਂ ਦੀ ਤੂੰ ਰਾਖੀ ਨਹੀਂ ਕਰ ਸਕਦਾ ਹੈ।
ਕੀ ਪਰ ਘਰ ਜੋ ਹੁਣ ਲਾਗੇ,
ਪਰਾਏ ਘਰਾਂ ਨੂੰ ਜੋ ਹੁਣ ਤੱਕਣ, ਮੈਂ ਜ਼ਿੰਮੇਵਾਰ ਹਾਂ ਤੁਹਾਡਾ ਮੁਕਤ ਕਰਾਂਗਾ ਤੁਹਾਨੂੰ। ਇਹ ਪਰਾਏ ਘਰਾਂ ਨੂੰ ਕੀ ਤੱਕਣ ਲੱਗੇ ਹੋ ਵੀ ਅਸੀਂ ਜ਼ਿੰਮੇਵਾਰ ਬਣਦੇ ਹੋ, ਇਹ ਤਾਂ ਠੀਕ ਨਹੀਂ, ਇਸ ਕਰਕੇ ਤੁਸੀਂ ਆਪ ਹੀ ਹਾਰੋਗੇ, ਤੇ ਜਿਵੇਂ ਤੁਸੀਂ ਪਾਲਕ ਦੀ ਕੁੰਡ ਵਿਚ ਆਪ ਡਿੱਗੋਗੇ ਇਵੇਂ ਨਰਕ ਦੇ ਅੱਗ ਵਿਚ ਉਹਨਾਂ ਨੂੰ ਸਿੱਟੋਗੇ ਆਪਦੇ ਸੰਗੀਆਂ ਨੂੰ। ਇਸ ਪ੍ਰਕਾਰ ਹਜ਼ੂਰ ਫਰਮਾਉਂਦੇ ਹਨ ਕੀ ਪਰਾਏ ਕਰਨ ਜੋਹਣ ਤਾੜਨ ਲੱਗਾ ਤੱਕਣ ਲੱਗਾ ਹੈ, ਪਰਾਏ ਘਰ ਪਰ ਇਸਤਰੀਆਂ ਆੜਕਾਂ ਨੂੰ ਕੀ ਤੱਕਣ ਲੱਗਾ ਹੋਇਆ ਹੈ, ਆਪਦੇ ਘਰ ਨੂੰ ਕਾਮ ਕਰੋ ਲਾਦਕ ਲੁੱਟ ਰਹੇ ਆ ਉਹਨਾਂ ਤੋਂ ਰੱਖ ਨਹੀਂ ਸਕਦਾ, ਪਰਾਏ ਘਰਾਂ ਦੀ ਰਾਖੀ ਕਰਨ ਵਾਸਤੇ ਕੀ ਜੋਹਣ ਦੇਖਣ ਲੱਗਾ ਹੈ,
ਘਰ ਦਰ ਰੱਖ ਹੈ ਜੇ ਰਸ ਚੱਖ ਹੈ।
ਇਹ ਭਾਈ ਘਰ ਆਪਦੇ ਸਰੀਰ ਨੂੰ ਡਰ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਤਾਂ ਹੀ ਰੱਖ ਸਕੇਗਾ, ਡਰ ਗਿਆਨ ਵਿਚ ਅਤੇ ਘਰ ਸਰੂਪ ਵਿਚ ਤਾਂ ਰੱਖ ਸਕੇਗਾ, ਡਰ ਸਤਸੰਗਤ ਵਿਚ ਤੇ ਘਰ ਦੇ ਵਿਚ ਗਿਆਨ ਨੂੰ ਤਾਂ ਰੱਖ ਸਕੇਗਾ
ਜੇ ਰਸ ਚੱਖ ਹੈ,
ਜੇ ਪ੍ਰੇਮ ਰਸ ਨੂੰ ਚੱਖੇ ਸਾਧ ਸੰਗਤ ਰੂਪੀ ਘਰ ਵਿਚ ਮਿਲੇ, ਇੰਦਰੀਆਂ ਦਾ ਦਮਨ ਕਰ ਰੂਪੀ ਰੱਖੇ ਤੇ ਘਰ ਮਨ ਦੇ ਸੰਕਲਪਾਂ ਨੂੰ ਰੋਕੇ, ਇਸ ਪ੍ਰਕਾਰ ਦਰ ਅੰਤਰਮੋਹ ਕਰਕੇ ਇੰਦਰੀਆਂ ਨੂੰ ਦਾ ਦਮਨ ਕਰਕੇ ਵੀ ਤੇ ਘਰ ਅੰਤਰ ਕਰਨ ਦੇ ਸੁਭਾਵਾਂ ਨੂੰ ਵੀ ਅੰਦਰ ਰੋਕ ਕੇ ਰੱਖੇ।
ਜੋ ਗੁਰਮੁਖ ਸੇਵਕ ਲਾਗਾ ਘਰ ਦਰ ਰੱਖ ਹੈ ਜੇ ਰਸ ਚੱਖ ਹੈ,
ਇਸੇ ਪ੍ਰਕਾਰ ਘਰ ਸਰੂਪ ਵਿਚ ਦਰ ਗਿਆਨ ਵਿਚ ਤੂੰ ਆਪਦੇ ਤੂੰ ਤਾਂ ਰੱਖ ਸਕੇਗਾ ਜੇ ਮਹਾਰਾਜ ਦੇ ਨਾਮ ਰਸ ਨੂੰ ਚੱਖੇਗਾ ਧਾਰਨ ਕਰੇਗਾ।
ਜੋ ਗੁਰਮੁਖ ਸੇਵਕ ਲਾਗਾ
ਅਤੇ ਮਹਾਰਾਜ ਉਹ ਕੌਣ ਹੈ ਜਿਹੜੇ ਨਾਮ ਰਸ ਨੂੰ ਚੱਖਦੇ, ਜਿਹੜੇ ਗੁਰਮੁਖ ਹੈ ਭਾਈ ਗੁਰਾਂ ਦੁਆਰਾ ਸੇਵਕ ਭਾਵ ਵਿਚ ਲੱਗੇ ਆਪ ਜਪਣਾ ਤੇ ਜਪਾਉਣ ਚ
ਮਨ ਦੇ ਸਮਝ ਕਵਨ ਮਤ ਲਾਗਾ,
ਆਪਣੇ ਮਨ ਨੂੰ ਭਾਈ ਸਿੱਖਿਆ ਦੇ ਮਨਾ ਸਮਝ ਜਾ ਕਿ ਕਿਨ ਤੈਨੂੰ ਖੋਟੀ ਪੱਟੀ ਪੜਾ ਤੀ, ਕਿਹਦੀ ਖੋਟੀ ਮਤ ਵਿਚ ਲੱਗਾ ਹੋਇਆ ਹੈ, ਇਹ ਕਿਨ ਤੈਨੂੰ ਦੁਰਮਤ ਬਣਾ ਤੀ ਮਨ ਮਤ ਬਣਾ ਤੀ, ਜਿਹਦੀ ਅਕਲ ਦੇ ਮਗਰ ਲੱਗਾ ਹੋਇਆ ਹੈ।
ਨਾਮ ਦੇ ਸਾਰ ਅਨਰਸ ਲੋਭਾਨੇ,
ਜਿਹੜੀ ਗੱਲ ਕਹਿੰਦੇ ਮਹਾਰਾਜ ਦਾ ਨਾਮ ਤਾਂ ਭਲਾਤ ਹੈ, ਅਨ ਹੋਰ ਕਾਮ ਰਸ ਸ਼ਰਾਬ ਦਾ ਰਸ ਵਿਸ਼ੇ ਰਸ ਵਿਚ ਲੁਹਾਇਮਾਨ ਹੋ ਰਹੇ ਹੋ, ਅਨ ਦੁਆਇਦ ਦੇ ਰਸਾਂ ਚ ਲੁਹਾਇਮਾਨ ਹੋ ਰਹੇ ਹੋ,
ਫਿਰ ਪਛਤਾਹੇ ਅਭਾਗਾ,
ਇਹ ਭਾਗਾ ਤੁਸੀਂ ਫਿਰ ਪਛਤਾਵਾ ਕਰਦਾ ਰਹੇਗਾ ਅੰਤ ਦੇ ਵੇਲੇ, ਉਦੋਂ ਕਿਸੇ ਨੇ ਤੇਰੀ ਰੱਖਿਆ ਨੀ ਕਰਨੀ ਹੈ, ਹੁਣੇ ਸਮਾਂ ਹੈ ਜੋ ਸਮਝ ਜਾਵੇ।
ਰਹਾਉ ਆਵਤ ਕਹੋ ਹਰਖ ਜਾਤ ਕਹੋ ਰੂਪ ਹੈ,
ਜਦੋਂ ਮਾਇਆ ਆਵੇ ਪੈਸੇ ਚੜ੍ਹਨ ਬੜਾ ਖੁਸ਼ ਹੁੰਦਾ ਹੈ ਵੀ ਅੱਜ ਤੇਰੀ ਬੜੀ ਕਰਾਮਾਤ ਫਕੀਰਾ ਦੁਨੀਆਂ ਚ ਮੰਨੀ ਗਈ ਹੈ, ਸਾਰੇ ਲੋਕ ਤੈਨੂੰ ਮੱਥਾ ਟੇਕਦੇ ਹੈ, ਜਦੋਂ ਪੰਜਾਬ ਸਮਝਦਾ ਉਦੋਂ ਬੜਾ ਖੁਸ਼ ਹੁੰਦਾ ਤੇ ਜਦੋਂ ਖਰਚਣੇ ਪੈਣ ਕੋਲੋਂ ਉਦੋਂ ਰੋਂਦਾ, ਉਹ ਇਹ ਕਹਿੰਦੇ ਮੇਰੇ ਕੋਲੋਂ ਖਰਚ ਕਿਉਂ ਹੋ ਰਹੇ ਹੈ, ਜਾਂਦਿਆਂ ਪਦਾਰਥ ਨੂੰ ਦੇਖ ਕੇ ਰੋ ਰਿਹਾ ਹੈ,
ਇਹੋ ਦੁੱਖ ਸੁੱਖ ਨਾਲ ਲਾਗਾ,
ਇਹ ਜਦੋਂ ਆਉਂਦੀ ਹੈ ਉਦੋਂ ਤਾਂ ਸੁੱਖ ਸਮਝਦਾ, ਜਦੋਂ ਜਾਂਦੀ ਹੈ ਉਦੋਂ ਦੁੱਖ ਸਮਝਦਾ, ਇਹ ਤੇਰੇ ਨਾਲ ਹੈ ਜਿੰਨਾ ਚਿਰ, ਉਹਨਾਂ ਚ ਜੰਮਣ ਮਰਨ ਵੀ ਨਾਲ ਹੀ ਲੱਗਾ ਹੋਇਆ, ਜੰਮਦਾ ਮਰਦਾ ਵੀ ਰਹੇਗਾ,
ਆਪੇ ਦੁੱਖ ਸੁੱਖ ਭੋਗ ਭੋਗਾਵੇ।
ਗੁਰਮੁਖ ਜਿਹੜੇ ਉਹ ਇਹ ਜਾਣਦੇ ਕਿ ਆਪ ਹੀ ਭਾਈ ਜੀ ਦੇ ਕਰਮਾਂ ਅਨੁਸਾਰ ਜੀ ਕੀਤੇ ਪਾਪਾਂ ਅਨੁਸਾਰ ਦੁੱਖ ਦਿੰਦਾ ਹੈ, ਆਪ ਹੀ ਜੀਆਂ ਦੇ ਕਰਮਾਂ ਅਨੁਸਾਰ ਜਿਹੜੇ ਪੁੰਨ ਕੀਤੇ ਅਨੁਸਾਰ ਸੁੱਖ ਹੁੰਦੇ ਭੋਗ ਭੋਗਾਉਂਦਾ ਹੈ।
ਗੁਰਮੁਖ ਸੋ ਅਨਰਾਗਾ,
ਜਿਹੜਾ ਗੁਰਮੁਖ ਉਹ ਪ੍ਰੇਮੀ ਹੈ ਜਿਹੜਾ ਪਹਾੜੇ ਵਿੱਚ ਚੱਲਦਾ ਹੈ, ਗੁਰਮੁਖਤਾ ਜੀ ਬਿਨਾਂ ਸੁਖ ਨਹੀਂ ਹੋ ਸਕਣਾ।
ਹਰ ਰਸ ਉਪਰ ਅਵਰ ਕਿਆ ਕਹੀਏ,
ਇਹ ਭਾਈ ਜਿਹੜਾ ਹਰੀ ਦਾ ਰਸ ਆਨੰਦ ਹੈ ਇਹ ਤੋਂ ਉਪਰ ਪਰੇ ਹੋਰ ਕਿਹੜਾ ਆਨੰਦ ਦੱਸੀਏ।
ਜਿਨ ਪੀਆ ਸੋ ਤ੍ਰਿਪਤਾਗਾ,
ਜਿਨ੍ਹਾਂ ਨੇ ਪੀ ਲਿਆ ਉਹ ਅਰਸਾ ਕਰਕੇ ਤ੍ਰਿਪਤੀ ਹੋ ਗਈ, ਉਹਨਾਂ ਦੇ ਅੰਦਰ ਉਹ ਤ੍ਰਿਪਤ ਵੀ ਹੋ ਗਿਆ ਤੇ ਤਾਂਗਾ ਤਾਂਗੇ ਦੀ ਨਿਆਈ ਅਨਸੂਰ ਦੇ ਚੇਤਨ ਦੇ ਚ ਮਿਲ ਵੀ ਗਿਆ ਹੈ, ਜਿਵੇਂ ਤਾਂਗਾ ਮੋਤੀਆਂ ਚ ਮਿਲਿਆ ਹੁੰਦਾ ਹੈ, ਸਾਰਿਆਂ ਜੋਤ ਪਰਮੇਸ਼ਰ ਦੀ ਮਿਲੀ ਹੋਈ ਉਹਨਾਂ ਜਾਣ ਲਈ ਹੈ, ਅਤੇ ਤਾਂਗਾ ਤੱਤ ਦਾ ਗਿਆਤਾ ਹੋ ਗਿਆ, ਤ੍ਰਿਪਤਾਂਗਾ ਤ੍ਰਿਪਤਾਈ ਆ ਗਈ ਹੈ ਉਹਨਾਂ ਦੇ ਅੰਦਰ, ਕਿਸੇ ਗਾ ਗਿਆਨ ਦੇ ਸਹਿਤ ਤ੍ਰਿਪਤ ਹੋ ਗਿਆ ਹੈ, ਇਸ ਪ੍ਰਕਾਰ ਤ੍ਰਿਪਤੀ ਅੰਦਰ ਹੈ ਦੇ ਸਹਿਤ ਹੋ ਗਿਆ ਹੈ, ਤ੍ਰਿਪਤੀ ਆ ਗਈ ਉਹਦੇ ਅੰਦਰ, ਆਗਾ ਅੱਗੇ ਜਿਹੜੀ ਕਿਸੇ ਪ੍ਰਕਾਰ ਪਦਾਰਥੀ ਸਾਰੇ ਉਹਨਾਂ ਵੱਲੋਂ ਸਰਗਾਚਕਾ ਦੀ ਬ੍ਰਹਮ ਲੋਕ ਦੀ ਇੱਛਾ ਉਹਨਾਂ ਸਾਰੀਆਂ ਵੱਲੋਂ ਤ੍ਰਿਪਤੀ ਆ ਗਈ ਹੈ।
ਮਾਇਆ ਮੋਹਤ ਜਿਨ ਇਹੋ ਰਸ ਖੋਇਆ,
ਇਹ ਮਹਾਰਾਜ ਜੀ ਪਰਮੇਸ਼ਰ ਦੇ ਰਸ ਨੂੰ ਸਾਰਿਆਂ ਨੇ ਕਿਉਂ ਨੀ ਪ੍ਰਾਪਤ ਕੀਤਾ, ਮਹਾਰਾਜ ਕਹਿੰਦੇ ਮਾਇਆ ਮੋਹਤ, ਮਾਇਆ ਵਿੱਚ ਜੀਵ ਮੋਹਤ ਹੋ ਗਏ ਹੈ, ਮਾਇਆ ਨੇ ਐਸੀ ਮੋਹਤ ਕੀਤੀ ਹੈ ਸ੍ਰਿਸ਼ਟੀ,
ਜਿਨ ਇਹੋ ਰਸ ਖੋਇਆ,
ਜਿਸਨੇ ਆਤਮ ਰਸ ਨੂੰ ਖੋਤਾ ਗੁਆਤਾ ਹੈ, ਵਿਸ਼ੇ ਨੰਦ ਚ ਪ੍ਰਚਾਰ ਛੱਡਿਆ ਹੈ,
ਜਾਂ ਸਾਕਤ ਦੁਰਮਤ ਲਾਗਾ,
ਜਾਂ ਸਾਕਤ ਕੁਸੰਗਤ ਵਿੱਚ دونتیاں چے کدے شراب پی لی کدے ماس کھا لیا کدے بیسواں دے ناج ویکھ لے اس دورمتیاں چ لگا رہندا من دے کون کمت لینی پر دارا نیا رچے رام بھگت نے کینی دورمت کھوٹی مت وچ دورمت مت جو پیر تے دکھلی پت کملی رام رسائن جور تے نانک سچ املی یہ چھڑ دتا دورمتیاں دی سنگت وچ جا کے یہ ساگت پرخ لگ گیا جا پاٹ ہی ہے
मन का जीव पवन पत देही
महाराज कहते देख लो मन का जीव पवन सुहास है जो सास चंगे चलते रहन तो मन भी टिका रहा है जब सह काले पै जान मन भी काला पै जाता है उस वे क्यों मन का जीव पवन है सुहास है पवन सुहासा का पति देही जीव आत्मा है
देही मह देव समागा
देही जीव आत्मा च देव चेतन जो साखी चेतना उस समाया हुआ सारे ज्ञान स्वरूप होके इसे प्रकार मन का जीव मन का भी जीवन पौन सासा का भी जीवन पौन तत् जीव आत्मा है अपने देही जीव आत्मा च देव चेतन ब्रह्म समाया हुआ है
जे तू देह ता हर रस गाई
जे तू बख्श देवे हरी तेरे नाम रस न गौना करिए
मन तृप्त है हर लिव लागा
मन मारा हरी आप भी लिव च लगा हुआ तृप्त होवे पूर्ण तृप्ति इस मन दे ताई प्राप्त होवे रज जावे मन
साध संगत मह हर रस पाई है
हरी आप दा रस साध संगत मिल करके प्रेम रस नु नाम रस नु ब्रह्म ज्ञान रस नु आत्म रस नु पाईदा है
गुर मिले है जम भौ भागा
सतगुरां दे नाल मिलने करके जमा दा तह भज जांदा उहना निवृत्त हो जांदा है आ बूहा खोल दे सिंगा साधु से
नानक राम नाम जप गुरमुख
सतगुरु साहब जी कहंदे गुरमुखां दी संगत करो जे तुसी भी चाहुंदे हो राम दे नाम नु सतगुरु जी कहंदे जपो गुरमुखां दी संगत मिलके
हर पाए मस्तक भाग
जिन्हां दे मत्थे ते चंगे भाग है उन्हें हरि अकाल पुरख नु प्राप्त कीता है ते अगे पाउणगे जिन्हां दे सिरोमणि मत्थे दे अंतकरण दे अंदर भाग निष्काम कर्म हन
सूरठ महला पहला सर्व जिया सिर लेख तुराहू
गुरु गरीब ने आज फरमाते जिन्ने सारे जी जंत हम उत्तम मध्यम कनिष्ठ राजसी तामसी शांत की सारे जिया ने सिर से तुरवी लेख आप तो महाराज जी ने खूह निश्चय करके लेख लिखिया होया है करी लो कलम लिखो लेख माथे सारे ने मथे ते अगमी कलम हट कलम अगम मस्त लेख आपकी गुरज सब संग रूप रूप आपकी सर्वे मथे ते लेख अंतकरण च लिखिया होया है
बिन लेखा नहीं कोई जी
बिना साल तो भी इन्नी पता लगे मसाज को शरीर भोगेगा इन्ने साल जीवेगा इन्नी सिफत हो इन्नी निंदा हो इन्ना फल पावेगा इन्नी सत्संगत करेगा ये बिना लिखत तो कोई नहीं शरीर सोना दे ते लिखिया होया मथे ते जिस बात मारन क्या है लिखत पाई हुई है
आप अलेख कुदरत कर देख
जिन्हें लिखे सरमा है जिन्हें लेख लिखे तो सिर से नहीं लेख वो आप सच्चे पातशाह लेखा च रहता है सारे तो आप अलेख है कुदरत शक्ति द्वारा सारी स्थिति पैदा करके देखा प्रकाशन वाला चेतन है वेखदा सारा भी करतूत नु आप ही है
हुक्म चलाए सोई जी
हुक्म च ब्रह्मा विष्णु शिव जी आदिक जिन्ने देवते है यानी सारी जिन्नी रचना 84 लाख जून ये हुक्म भी चलाउंदा सो आप ही परमेश्वर है
मन रे राम जप हो सुख होई
उस नु असीं राम कहने हां रमंती रामा रमिया हां जो राम है ये मना उसका जाप कर तेनू भी सुख की प्राप्ति होगी
अहनस गुर के चरण सरेव
रात ने गुरु साहब के चरण कमलों का सेवन भजन कर
हर दाता भुगता सोई
सो हरी आप ही गुरु हरी रूप है हरी आप ही गुरु स्वरूप है जिया के कर्म अनुसार दाता देने वाला है जिया के अंदर बैठ करके भोगन वाला भी आप है सो परमेश्वर तू आपे दाता आपे भुगता जी आप ही प्रबुद्ध चेतन होके दाता है आप ही अप्रबुद्ध चेतन होके भुगता है सोई जीव रूप होके भोगने वाला ईश्वर होके आप ही दाता रूप है हे परमेश्वर जी, गुरु होके ब्रह्म ज्ञान का दाता है, ये भोगने वाला अधिकारी होके ब्रह्मानंद भोगने वाला भी सोई आप ही है।
राव जो अंतर सो बाहर देखो,
ये भाई जरा हिरदे का साखी है ना थोड़े रामता करम का, वो बाहर सारे संसार का भी प्रकाशता है, उसे भी वेखना करो।
अगर ना दूजा कोई भी,
अगर स्थान में दूसरा होर कोई नहीं है हे प्यारे जी, ये निगाह मार के वेखना करो, जो अंतर जो थोड़े शरीर के अंदर है वो ही बाहर संसार के अंदर है, होर नहीं अमर स्थान च देखना करो, कोई भी नहीं है।
गुरमुख एक दृष्ट कर देखो,
ये गुरमुखों की संगत करके गुरु मुखी द्वारा एक बार एकता दृष्टि करके जिवें देवी दीप कुंड है, देवी चखरी है, दीवा अंदर भी चानन करता है बाहर भी चानन करता, जो ब्रह्मंडे सोई पिंडे, जिहड़ा ब्रह्मंड च प्रकाश करन वाला है वह सीरां च भी प्रकाश करन वाला है, इस प्रकार गुरमुखों द्वारा एकता वाली दृष्टि द्वारा इको ही अद्वैत रूप सारे का दृष्टा रूप है, ये निगाह करके वेखना करो।
घट घट जोत समोई जी,
चार खानिया के जेडे घाटान खाने हैं थां है उन्हें च उस परमेश्वर की जोत समोई मेली हुई है, घट सारिया के शरीर घट सारिया के अंता करना ज्योत समोई मनाई हुई है।
चल तो ठाक रखो घर अपने,
हजूर सानू पता नहीं लगता, कहते चंचल मन है, भीरी के पत्रे में चलता ही रहा है, चकड़ी वगू तुरया ही रहा है, इस ठाक रखो घर अपने, अपने हिरदे रूपी घर च इन रोक के रखो मन जो चंचला भड़कता फिर है।
गुर मिले ये मत हो
भाई, मत मन टिकाने की मत सतगुरा नाल मिलके होंगी है, नहीं तो मन टिकता नहीं भड़कता ही फिर रहा है, ये गुरमत प्राप्त होंगी है सतगुरा नाल मिलने करके, आत्म विशैनी मत सारे वाहगुरु की जोत न वेखना एक दृष्टि न, ये गुरां नाल मिलके मत आत्म विशैनी हुंदी है।
देख अदृष्ट रहो देख मादी,
देख लोगे अदृष्ट स्वरूप नू, सारे ना दृष्टा ते आप नहीं दिसदा, जिवें साध संगत जी शरीर नू इंद्रियां नू सारे नू मन वेखदा, इसे तरह मन नू भी आप वेखदा है, मन नहीं उहनू उलट के वेख सकदा, मन दा स्वभाव इंद्रियां दा स्वभाव बाज मुखी मारन कुदरती बनाया होया है, एक आत्म विशैनी बुद्ध ही प्रतिबिंबणे नू बाध करके वह बिंबी रूप नू अपने नू वेख सकती है, जिस प्रकार शीशे भी साध संगत जी जिहड़ी अख है जिहदी अख साबत है निगाह ठीक है वह शीशे विच उलट के आप दी अखा का प्रतिबिंब आप ही वेखी रहे, इसे प्रकार है वह अदृष्ट, वह गुरां दे ज्ञान रूपी शीशे के नाल अंता करनिया तेना गुणा ने तेना नू मेट के वासना दी शाइयां ला के जदों वेखोंगे फिर अदृश्य रूप नू अपने आप नू आप वेखोंगे, क्यों बसमाद हो रहोंगे।
दुख बिसरै सुख होई जी,
फिर थोड़े सारे जमन मरदे दुख नाश हो जाएंगे, सुख स्वरूप की ब्रह्मानंद की प्राप्ति हो जाएगी हे प्यारे जी।
पी वो पियो परम सुख पाई,
देख लो महाराज दे अमृत नाग ने पियो पाई, परम वड्डा सुख ब्रह्मानंद सुख पाई दा, इस प्रकार
घर वासा होई
थोड़ा स्वरूप रूपी घर वा ना जिहड़ा उस विच वासा होवेगा हे प्यारे जी।
जन्म मरण पग भंजन गाई है,
फिर जमन भी मरन नू भी धनण वाला, जन्म दे भय नू भी मरन दे भय नू भी भाव संसार दे भय नू भी जो भनण वाला ओहदे नाम नू गाउणा करिए।
पुनरप जन्म
ना तेरा नाम जी, दुख भंजन तेरा नाम,
पुनरप जन्म ना होई,
पुनर फेर अपि निश्चय करके मुड़के जन्म नहीं होवेगा हे प्यारे जी।
तत् निरंजन ज्योत सवाई,
वो एहजा स्वरूप है तत् वास्तव स्वरूप, तत् सिद्धांत रूप है सारे च, तत् असली रूप है, निरंजन माया कालख तो रहत है, अते जोत सारे विच उहदी जोत आई हुई है, प्रकाश आया होया है, जिन्हें चंद सूरज आदि को है जड़ पदार्थों च भी हैता रूप होके व्यापक हो रहा है, हरकत करने वाली जूनां च भी चेतन स्वरूप होके व्यापक हो रहा है, अते ब्रह्म ज्ञानियां अंदर आनंद स्वरूप होके प्रगट हो रहा है, क्यों सारे अंदर तत्व स्वरूप जो है वह निरंजन शुद्ध ਉਹਦੀ ਜੋਤ ਸਾਰਿਆਂ ਵਿੱਚ ਆਇਆ, ਪ੍ਰਕਾਸ਼ ਆਇਆ ਚੇਤਨ ਦਾ।
ਤੂੰ ਹੰ ਭੇਦ ਨਾ ਕੋਈ,
ਆਪਣੇ ਅੰਦਾ ਕਰਨ ਦੇ ਜੇ ਮਾਨ ਨੂੰ ਬਾਹਰ ਕਰਕੇ ਆਪਣਾ ਸਾਖੀ ਸਰੂਪ ਜੋ ਸੋ ਤਤ ਪਦਾ ਲੱਖ ਅਰਥ ਰੂਪ ਹੈ, ਹੰ ਤੂੰ ਪਦਾ ਲੱਖ ਅਰਥ ਮੈਂ ਹੂੰ, ਇਉਂ ਜਾਣਨਾ ਕਰੋ ਭੇਦ ਫਰਕ ਨਹੀਂ ਕੋਈ। ਸਾਖੀ ਰੂਪ ਆਪਣਾ ਆਪ ਰੂਪ ਕਰਕੇ ਸਮਝੋ, ਸੋ ਜੋ ਈਸ਼ਵਰ ਤਤ ਪਦ ਲੱਖ ਅਰਥ ਰੂਪ, ਉਹੀ ਹੰਗ ਨਾ ਤੂੰ ਪਦਾ ਲੱਖ ਅਰਥ ਸਾਖੀ ਰੂਪ ਹੈ, ਇਹਦੇ ਚ ਫਰਕ ਕੋਈ ਨੀ, ਫਰਕ ਨੂੰ ਮੇਟਣਾ ਕਰੋ ਹੇ ਪਿਆਰੇ ਜੀ।
ਅਪਰੰਪਰ
ਅਭੇਦਤਾ ਦਾ ਵਾਕ ਹੈ ਜੋ ਭੇਦ ਗਿਆਨ ਨੂੰ ਮੇਟਣ ਵਾਸਤੇ ਸੋਹਮ ਸ਼ਬਦ ਹੈ, ਹੰਗ ਸੋ ਹੰਗ 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 ਸੋ ਇਤਿਹਾਸਕ, ਇਹ ਜਿਹੜੇ ਵਾਕ ਹਨ ਇਹ ਪਿਛਲੇ ਲਿਖੀ ਜਿਹੜੇ ਹੈ ਸਾਰੇ ਇਸੇ ਸੋਹਮ ਦਾ ਜਾਪ ਕਰਦੇ ਰਹੇ ਹਨ। ਸਤਿਗੁਰੂ ਨੇ ਵਾਹਿਗੁਰੂ ਮੰਤਰ ਇਸ ਕਰਕੇ ਕਿਹਾ ਕਿ ਹੰਗਤਾ ਦੇਰੀ ਨਾ ਕਰੇ ਸੁਰੇ
ਅਪਰੰਪਰ
ਏਦਾਂ ਦਾ ਵਾਕ ਇਹ ਕਹਿਤਾ ਹੈ ਆਪਨੇ, ਕੋਈ ਫਰਕ ਨੀ, ਸੋ ਤਦ ਪਦ ਲੱਖ ਅਰਥ ਹੰਗ ਤੋਂ ਪਦ ਲੱਖ ਮੈਂ ਹੂੰ, ਇਸ ਵਿਚ ਭੇਦ ਫਰਕ ਨੀ ਕੋਈ ਹੈ ਪਿਆਰੇ ਜੀ।
ਅਪਰੰਪਰ ਪਾਰ ਬ੍ਰਹਮ ਪਰਮੇਸ਼ਰ,
ਅਪਰ ਪ੍ਰਕਿਰਤੀ ਉਰੇ ਹੈ ਤੇ ਪਰ ਪਰਾ ਰੂਪ ਬ੍ਰਹਮ ਸਾਰਿਆਂ ਤੋਂ ਪਰੇ ਪ੍ਰਕਿਰਤੀ ਤੋਂ, ਉਹ ਪਾਪਾ ਪੁੰਨਾ ਤੋਂ ਪਾਰ ਹੈ, ਬ੍ਰਹਮ ਵਿਆਪਕ ਹੈ, ਪਰਮੇਸ਼ਰ ਦੀ ਭੂਤੀ ਵਾਲਾ ਹੈ।
ਨਾਨਕ ਗੁਰ ਮਿਲਿਆ ਕੋਈ ਜੀ,
ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਸਾਨੂੰ ਉਹੀ ਭਾਈ ਗੁਰੂ ਮਿਲਿਆ, ਉਸ ਨੂੰ ਗੁਰੂ ਅਸੀਂ ਕੀਤਾ ਸੱਚਖੰਡ ਵਿਚ ਜਾ ਕੇ, ਇਉਂ ਗੁਰੂ ਸਾਡਾ ਨਿਰੰਕਾਰ ਹੀ ਹੈ ਸੱਚੇ ਪਾਤਸ਼ਾਹ ਪਰੰਪਰ ਪਾਰ ਬ੍ਰਹਮ ਪਰਮੇਸ਼ਰ। ਗੁਰੂ ਨਾਨਕ ਦੇਵ ਜੀ ਕਹਿੰਦੇ ਉਸ ਗੁਰੂ ਦੇ ਨਾਲ ਮਿਲੇ ਹੋਏ ਹਾਂ, ਇੱਕੋ ਹੀ ਰੂਪ ਹਾਂ ਪਿਆਰੇ ਜੀ। ਹਰ ਗੁਰ ਮੂਰਤ ਏਕਾ ਵਰਤੇ ਨਾਨਕ ਹਰ ਗੁਰ ਪਾਇਆ।
ਸੂਰਠ ਮਹੱਲਾ,
ਜਿਹੜੇ ਲੋਕ ਨਿੰਦਿਆ ਕਰਦੇ ਮਾੜੇ ਨੂੰ ਕਹਿੰਦੇ ਹੈ ਕਿ ਸੰਤ ਰੇਣ ਜਿਹੜਾ ਸ੍ਰੀ ਸਾਹਿਬ ਬਰਾਗੀ ਉਹਨੂੰ ਗੁਰੂ ਸਾਹਿਬ ਜੀ ਨੂੰ ਗੁਰੂ ਧਾਰਿਆ ਸੀ, ਸੱਚੇ ਸੌਦੇ ਜਦੋਂ ਜਾ ਕੇ ਕੀਤੇ ਹੈ, ਉਹ ਤਾਂ ਸੱਤਾਂ ਦਿਨਾਂ ਦੇ ਭੁੱਖੇ ਸਾਧੂ ਸੀ, ਮਹਾਰਾਜ ਨੂੰ ਆਰਾਧ ਦੇ ਸਨ, ਮੰਗਣ ਦਾ ਉਹਨਾਂ ਸੁਭਾਅ ਨਹੀਂ ਸੀ, ਭੁੱਖੇ ਜਾਣ ਕੇ ਸਤਿਗੁਰੂ ਜੀ ਨੇ 20 ਰੁਪਏ ਦੇ ਭੋਜਨ ਉਹਨੇ ਦਿੱਤੇ ਸੀ ਲਿਜਾ ਕੇ, ਤੇ ਉਹਨਾਂ ਨੂੰ ਸਤਿਗੁਰੂ ਨੂੰ ਲੰਗਰ ਵੀ ਤਿਆਰ ਨਹੀਂ ਕਰਨ ਦਿੱਤਾ। ਸਾਰਿਆਂ ਨੇ ਪੁੱਛਣ ਤੋਂ ਕਿ ਸੰਤ ਜੀ ਤੁਸੀਂ ਇਹ ਕੀ ਗੱਲ ਹੈ, ਮਹਾਰਾਜ ਨੂੰ ਬੈਠਣ ਨਾ ਦਿੱਤਾ। ਜਦੋਂ ਆ ਕੇ ਬੈਠੇ ਸੀ ਕਹਿਣ ਲੱਗੇ ਭਾਈ ਆਪ ਪਰਮੇਸ਼ਰ ਰੂਪ ਧਾਰ ਕੇ ਆਇਆ ਸੀ, ਅਸੀਂ ਉਹਨਾਂ ਤੋਂ ਕਿਵੇਂ ਸੇਵਾ ਕਰਾ ਲੈਂਦੇ, ਅਤੇ ਸਾਥੋਂ ਤੇਜ ਨਹੀਂ ਉਹਨਾਂ ਦਾ ਸਹਾਰਿਆ ਗਿਆ, ਇਸ ਤਰ੍ਹਾਂ ਭੇਸ ਵਟਾ ਕੇ ਨਿਰੰਕਾਰ ਆਇਆ ਸੀ, ਉਹ ਭੁੱਖਿਆਂ ਨੂੰ ਉਹਨੂੰ ਦੇ ਕੇ ਚਲਿਆ ਗਿਆ, ਮੈਂ ਤੇਜ ਨਹੀਂ ਸਹਾਰ ਸਕਾ। ਕਹਿੰਦੇ ਤਾਂ ਮਿਲਿਆ ਕਰਦੇ, ਉਹਨੇ ਤੇ ਸਰਦਾ ਸੀ, ਜਿਹੜੇ ਨਿੰਦਿਆ ਕਰਨ ਵਾਲੇ ਸਿਰ ਦੇ ਤਿਣ ਹੋਏ ਦੋਸ਼ ਰੋਕਦੇ ਹੈ, ਕਿਉਂਕਿ ਗੁਰਮਤਿ ਦਾ ਅਸੂਲ ਇਹ ਹੈ ਵੀ ਜੋ ਗੁਰਗੋਤੇ ਆਪਣਾ ਸੋ ਭਲਾ ਨਹੀਂ, ਆਪਣੇ ਗੁਰੂ ਨੂੰ ਨਹੀਂ ਲੁਕਾਉਣਾ। ਇਸ ਕਰਕੇ ਗੁਰੂ ਮਹਾਰਾਜ ਸਾਹਿਬ ਨਿਰੰਕਾਰ ਦੱਸਦੇ ਆਪਣਾ, ਜਿਹੜੇ ਲੋਕ ਨਿੰਦਿਆ ਕਰਦੇ ਉਹ ਸਿਰ ਦੇ ਤਿਣ ਹੋਇਆ ਪਾਪ ਸਹਾਰਦੇ ਹੈ। ਜਦੋਂ ਗੁਰੂ ਸਾਹਿਬ ਪ੍ਰਗਟ ਕਰ ਰਹੇ ਕਿ ਸਾਡਾ ਗੁਰੂ ਨਿਰੰਕਾਰ ਹੈ, ਆਪ ਹੈ ਪਰੰਪਰ ਪਾਪ ਬਨ ਪ੍ਰਵੇਸ਼, ਨਾਵੇਂ ਗੁਰ ਮਿਲਿਆ ਸੋਈ ਜੀ, ਸਾਨੂੰ ਉਹੀ ਭਾਈ ਗੁਰੂ ਮਿਲਿਆ ਹੈ।